सतनाम श्री वाहिगुरु साहिब जी सोरठ महला पंजवा ताप गवाया गोरपुरे वाजे अनहद तूरे सर्व कल्याण प्रभ किन्ने कर कृपा आप दिने ताप गवाया गोरपुरे वाजे अनहद तूरे सर्व कल्याण प्रभ किन्ने कर कृपा आप दिने वेदन सतगुर आप गवाई सिख संत सब सर से होए हर हर नाम त्याई रहाओ जो मंगा है सो लेवा है प्रभ अपने संतां देवा है हर गोविंद प्रभ रखिया जन नानक साच सुपखिया जो मंगा सो लेवा प्रभु अपने संतां देवा हर गोविंद प्रभ रखिया जन नानक साच सुपखिया वाहिगुरु जी का खालसा वाहिगुरु जी की फतेह
ਸਤਿ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਜੁਗੋ ਜੁਗ ਅਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ ਧੰਨਤਾ ਦੇ ਯੋਗ ਹੋ ਜੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਇਹਨਾਂ ਘੜੀਆਂ ਨੂੰ ਸੁਪਨਿਆਂ ਬਣਾ ਰਹੇ ਹੋ ਸਾਧ ਸੰਗਤ ਜੀ, ਅੱਜ ਦੇ ਪਾਵਨ ਪਵਿੱਤਰ ਹੁਕਮਨਾਮੇ ਦੀ ਵਿਚਾਰ ਤੋਂ ਪਹਿਲਾਂ ਜੋ ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਸਮਾਵਣ ਦਾ ਦਿਹਾੜਾ ਹੈ, ਉਸ ਦੇ ਸੰਬੰਧ ਦੇ ਵਿੱਚ ਆਪਾਂ ਕੁਝ ਵਿਚਾਰ ਸਾਂਝੀ ਕਰਾਂਗੇ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਦਸਤਗੀਰ ਹੋਏ ਪੰਜ ਪੀਰ, ਹਰ ਗੁਰ ਹਰ ਗੋਬਿੰਦ ਅਤੋਲਾ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਪਾਤਸ਼ਾਹ ਅਡੋਲਾ। ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟਕੈ, ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰਸੂਰਮਾ, ਵਡ ਯੋਧਾ ਬਹੁ ਪਰੋ ਪੁਕਾਰੀ। ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਹਾਰ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਨੂੰ ਧਾਰਨ ਕਰਨ ਵਾਲੇ, ਗਵਾਲੀਅਰ ਦੀ ਜੇਲ੍ਹ ਦੇ ਵਿੱਚੋਂ 52 ਰਾਜਿਆਂ ਨੂੰ ਰਿਹਾਅ ਕਰਵਾਉਣ ਵਾਲੇ, ਵੱਡੇ ਵੱਡੇ ਚਾਰ ਜੰਗ ਕਰਨ ਵਾਲੇ, ਕੌਮ ਨੂੰ ਸ਼ਸਤਰਧਾਰੀ ਬਣਾਉਣ ਵਾਲੇ, ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦੇ ਦਿਹਾੜੇ ਸ੍ਰੀ ਕੀਰਤਪੁਰ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਜੋਤੀ ਜੋਤ ਸਮਾਏ। ਸਤਿਗੁਰੂ ਪਾਤਸ਼ਾਹ ਜੀ ਨੇ ਪਰਿਵਾਰ ਦੇ ਵਿੱਚ, ਸਿੱਖ ਸੰਗਤਾਂ ਦੇ ਵਿੱਚ ਇਹ ਦਰਸਾ ਦਿੱਤਾ ਸੀ ਵੀ ਅਸੀਂ ਹੁਣ ਸੱਚਖੰਡ ਗਮਨ ਕਰਨਾ ਹੈ, ਕਿਉਂਕਿ 1595 ਈਸਵੀ ਨੂੰ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ, 1644 ਈਸਵੀ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਉਂਦੇ ਹਨ, ਭਾਵ 59 ਸਾਲ ਦੀ ਉਮਰ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਸੱਚਖੰਡ ਗਮਨ ਕਰਦੇ ਹਨ। ਜਿਸ ਤਰ੍ਹਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਰਿਵਾਰ ਨੂੰ, ਗੁਰਸਿੱਖਾਂ ਨੂੰ ਇਹ ਦਰਸਾ ਦਿੱਤਾ ਸੀ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ, ਸੋ ਮੈਂ ਮੂਲ ਨਾ ਪਾਇਆ, ਮਿਤ ਪੈਜੈ ਮਿਤ ਬਿਕਸੈ, ਜਿਸ ਮਿਤ ਕੀ ਪੈਜ ਭਾਵੇ, ਤੁਸੀਂ ਵਿਚਾਰ ਦੇਖੋ ਭਾਈ, ਹਰ ਸਤਿਗੁਰੂ ਪੈ ਨਾਵੇ। ਇਸੇ ਪ੍ਰਕਾਰ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਆਪਣੇ ਪਰਿਵਾਰ ਨੂੰ, ਗੁਰਸਿੱਖਾਂ ਨੂੰ ਇਹ ਗੱਲ ਤੋਂ ਵਿਦਿਤ ਕਰਵਾ ਦਿੱਤਾ ਔਰ ਇਹ ਬਚਨ ਕੀਤਾ ਵੀ ਜੇ ਕਿਸੇ ਨੇ ਕੋਈ ਸਾਡੇ ਪਾਸੋਂ ਬਚਨ ਪੁੱਛਣਾ ਹੈ ਤਾਂ ਪੁੱਛ ਸਕਦਾ ਹੈ। ਸਭ ਤੋਂ ਪਹਿਲੇ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ, ਜੋ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪੋਤਰੇ ਹਨ, ਬਾਬਾ ਗੁਰਦਿੱਤਾ ਸਾਹਿਬ ਜੀ ਦੇ ਸਪੁੱਤਰ ਹਨ, ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਨਮੁਖ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਪਿਤਾਮਾ ਸਤਿਗੁਰੂ ਜੀ, ਜਿਸ ਤਰ੍ਹਾਂ ਆਪ ਜੀ ਨੇ ਵੱਡੇ ਵੱਡੇ ਜੰਗ ਕੀਤੇ ਹਨ, ਮੇਰੇ ਵਾਸਤੇ ਕੀ ਆਗਿਆ ਹੈ, ਮੈਂ ਕਿਹੜੀ ਜਗ੍ਹਾ 'ਤੇ ਕਿਸ ਢੰਗ ਦੇ ਨਾਲ ਜੰਗ ਕਰਾਂ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਖਣ ਲੱਗੇ ਕਿ ਤੁਹਾਨੂੰ ਜੰਗ ਕਰਨ ਦੀ ਜ਼ਰੂਰਤ ਨਹੀਂ ਹੈ, ਤੁਸੀਂ ਵੈਸੇ 2200 ਘੋੜ ਸਵਾਰ ਆਪਣੇ ਨਾਲ ਰੱਖਣਾ ਹੋਵੇਗਾ, ਤੁਸੀਂ ਕੋਈ ਜੰਗ ਨਹੀਂ ਕਰਨਾ ਹੋਵੇਗਾ। ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੇ ਸਤਵੇਂ ਪਾਤਸ਼ਾਹ ਜੀ ਨੇ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ, ਜੇ ਕੋਈ ਦੁਸ਼ਮਣ ਚੜ੍ਹ ਕੇ ਆ ਜਾਵੇ ਤਾਂ ਫੇਰ ਕੀ ਹੁਕਮ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੋ ਬਚਨ ਕੀਤੇ ਸਨ, ਆਖਿਆ ਜਿਹੜਾ ਚੜ੍ਹ ਕੇ ਆਵੇਗਾ ਉਹ ਧੂੜ ਦੇ ਬੱਦਲਾਂ ਦੀ ਤਰ੍ਹਾਂ ਉੱਡ ਜਾਵੇਗਾ। ਦੂਸਰਾ ਬਚਨ ਮਹਾਰਾਜ ਜੀ ਨੇ ਕੀਤਾ ਵੀ ਜਿਹੜਾ ਚੜ੍ਹ ਕੇ ਆਵੇਗਾ ਉਹ ਗਲੇ ਦੀ ਤਰ੍ਹਾਂ ਗਲ ਜਾਵੇਗਾ। ਸਤਸੰਗਤ ਜੀ, ਇਸ ਤੋਂ ਇਹ ਵਿਦਿਤ ਹੁੰਦਾ ਹੈ ਕਿ ਸਤਪੁਰਸ਼ ਜਿਹੜੇ ਹਨ ਉਹ ਅਲੱਗ ਅਲੱਗ ਤਰ੍ਹਾਂ ਦੇ ਨਾਲ ਸੰਸਾਰ ਦੇ ਵਿੱਚ ਕਲਾ ਵਰਤਾਉਂਦੇ ਹਨ। ਕੋਈ ਕਿਸੇ ਢੰਗ ਦੇ ਨਾਲ ਆਪਣੀ ਡਿਊਟੀ ਨਿਭਾਉਂਦਾ ਹੈ, ਕੋਈ ਕਿਸੇ ਢੰਗ ਦੇ ਨਾਲ, ਸਾਰਿਆਂ ਦੇ ਉੱਪਰ ਇੱਕੋ ਤਰ੍ਹਾਂ ਦੇ ਨਾਲ ਆਪਾਂ ਗੱਲ ਨਹੀਂ ਥੋਪ ਸਕਦੇ ਹਾਂ। ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਹੋਰ ਵੀ ਗੁਰਸਿੱਖਾਂ ਦੇ ਪਾਸੋਂ ਪੁੱਛਿਆ, ਦੋ ਸਾਹਿਬਜ਼ਾਦੇ ਜੋ ਕਿ ਪਹਿਲਾਂ ਹੀ ਸੱਚਖੰਡ ਗਮਨ ਕਰ ਚੁੱਕੇ ਸਨ, ਧੰਨ ਧੰਨ ਬਾਬਾ ਅਟਲ ਰਾਏ ਸਾਹਿਬ ਜੀ, ਧੰਨ ਧੰਨ ਬਾਬਾ ਗੁਰਦਿੱਤਾ ਸਾਹਿਬ ਜੀ, ਤਿੰਨ ਸਾਹਿਬਜ਼ਾਦੇ ਮਹਾਰਾਜ ਜੀ ਦੇ ਕੋਲ ਹਨ। ਸਭ ਤੋਂ ਪਹਿਲੇ ਬਾਬਾ ਸੂਰਜਮਲ ਜੀ ਨੂੰ ਪੁੱਛਿਆ ਵੀ ਜੇ ਤੁਹਾਡੀ ਕੋਈ ਇੱਛਾ ਹੈ, ਕਾਮਨਾ ਹੈ ਤਾਂ ਦੱਸ ਦਿਓ। ਬਾਬਾ ਸੂਰਜਮਲ ਜੀ ਸਤਿਗੁਰੂ ਜੀ ਦੇ ਹੁਕਮ ਦੇ ਵਿੱਚ ਚੱਲਣ ਵਾਲੇ ਸਨ। ਆਖਣ ਲੱਗੇ ਕਿ ਮੇਰੀ ਕਿਸੇ ਪ੍ਰਕਾਰ ਦੀ ਕੋਈ ਇੱਛਾ ਨਹੀਂ ਹੈ, ਤੁਸੀਂ ਆਪਣਾ ਮੇਰਾ ਭਰਿਆ ਹੱਥ ਮੇਰੇ ਸੀਸ ਤੇ ਬਣਾਈ ਰੱਖਣਾ। ਮਹਾਰਾਜ ਜੀ ਆਖਣ ਲੱਗੇ, ਬਾਗ ਪਰਿਵਾਰ ਬਹੁਤ ਵਧੇਗਾ, ਬਹੁਤ ਪਰਿਵਾਰ ਦੇ ਵਿੱਚ ਬਰਕਤਾਂ ਹੋਣਗੀਆਂ। ਅੱਜ ਵੀ ਕਿਧਰੇ ਕਿਧਰੇ ਬਾਬਾ ਸੂਰਜਮਲ ਜੀ ਦੇ ਪਰਿਵਾਰ ਵਾਲੇ, ਉਹਨਾਂ ਦੀ ਅੰਸ ਬੰਸ਼ ਵਾਲੇ ਜਿਹੜੇ ਹਨ, ਕਦੇ ਕਦੇ ਉਹਨਾਂ ਦੇ ਦਰਸ਼ਨ ਹੋ ਜਾਂਦੇ ਹਨ, ਅੱਜ ਵੀ ਮੌਜੂਦ ਹਨ। ਦੂਸਰੀ ਗੱਲ, ਬਹੁਤ ਬਰਕਤਾਂ ਵਾਲੇ ਹਨ, ਬੜੀ ਸਤਿਗੁਰ ਦੀ ਮਿਹਰ ਹੈ। ਪਿੱਛੇ ਜੇ ਇੱਕ ਗੁਰਮੁਖ ਪਿਆਰੇ ਮਿਲੇ ਸਨ, ਸਰਦਾਰ ਜੋਗਿੰਦਰ ਸਿੰਘ ਜੀ, ਉਹ ਉਦਾਸ ਨੂੰ ਆਖਣ ਲੱਗੇ ਕਿ ਮੈਂ ਬਾਬਾ ਸੂਰਜਮਲ ਜੀ ਦੀ ਅੰਸ਼ ਬੰਸ਼ ਵਿੱਚੋਂ ਹਾਂ। ਬਹੁਤ ਉੱਚੀ ਅਵਸਥਾ ਵਾਲੇ ਸਨ, ਕਹਿੰਦੇ ਮੈਂ ਚਾਹਵਾਂ ਤਾਂ ਵਾਕ ਸੱਤਿਆ ਵੀ ਹਾਸਲ ਸੀ ਵੀ ਗੱਦੀ ਵੀ ਲਾ ਸਕਦਾ ਹਾਂ, ਪਰ ਕਹਿੰਦੇ ਮੈਂ ਐਸਾ ਨਹੀਂ ਕਰਾਂਗਾ, ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹੀ ਸਮਰਪਿਤ ਰਹਾਂਗਾ। ਭਾਵ ਐਸੇ ਐਸੇ ਅੱਜ ਵੀ, ਕਿਉਂਕਿ ਸਤਿਗੁਰੂ ਜੀ ਦੇ ਬਚਨ ਹੋਏ ਹਨ ਵੀ ਮੇਰਾ ਬਣੀਆਂ ਰਹਿਣਗੀਆਂ। ਬਾਬਾ ਅਣੀ ਰਾਏ ਜਿਹੜੇ ਸਨ, ਉਹ ਸਾਧ ਸੰਗਤ ਜੀ ਮਸਤ ਸੁਭਾਅ ਦੇ ਸਨ, ਔਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੀ ਨੇ ਦੋਨੇ ਹੱਥ ਜੋੜੇ ਹੋਏ ਹਨ, ਸੀਸ ਆਪਣਾ ਝੁਕਾਇਆ ਹੋਇਆ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸ੍ਰੀ ਮਾਤਾ ਨਾਨਕੀ ਜੀ ਨੂੰ ਇਹ ਬਚਨ ਕੀਤਾ ਵੀ ਤੁਸੀਂ ਸਾਡੇ ਸਤਿਕਾਰਯੋਗ ਮਾਤਾ ਗੰਗਾ ਜੀ ਦੇ ਅਸਥਾਨ 'ਤੇ ਬਾਬਾ ਬਕਾਲਾ ਵਿਖੇ ਚਲੇ ਜਾਓ, ਇਹਨਾਂ ਨੂੰ ਉੱਥੇ ਭੇਜ ਦਿੱਤਾ ਜਾਣ ਦਾ ਹੁਕਮ ਕੀਤਾ। ਹੋਰ ਵੀ ਬਹੁਤ ਸਾਰੇ ਗੁਰਸਿੱਖ ਪ੍ਰੇਮੀ ਹਨ, ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਦੇ ਸਪੁੱਤਰ ਭਾਈ ਲਾਲ ਚੰਦ ਜੀ ਜਿਹੜੇ ਸਨ, ਉਹਨਾਂ ਨੂੰ ਹੁਕਮ ਕੀਤਾ ਕਿ ਭਾਗ ਮਲ ਨੇ ਤੁਹਾਡੇ ਵਾਸਤੇ ਬੜੇ ਸੁੰਦਰ ਮਹਿਲ ਬਣਾਏ ਹਨ, ਬਹੁਤ ਸਾਰੀ ਜ਼ਮੀਨ ਜਾਇਦਾਦ ਹੈ, ਤੁਸੀਂ ਨਗਰ ਸੁਰ ਸਿੰਘ ਚਲੇ ਜਾਓ, ਉਹਨਾਂ ਨੂੰ ਉੱਥੇ ਭੇਜ ਦਿੱਤਾ। ਸਾਧ ਸੰਗਤ ਜੀ, ਇਸੇ ਪ੍ਰਕਾਰ ਭਾਈ ਰੂਪ ਚੰਦ ਜੀ ਜਿਹੜੇ ਸਨ, ਉਹਨਾਂ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਵੀ ਤੁਹਾਡੇ ਉੱਪਰ ਵੀ ਬਰਕਤਾਂ ਜਿਹੜੀਆਂ ਹਨ ਇਸੇ ਤਰ੍ਹਾਂ ਬਰਸਦੀਆਂ ਰਹਿਣਗੀਆਂ, ਤੁਸੀਂ ਵੀ ਆਪਣੇ ਨਗਰ ਦੇ ਵਿੱਚ ਜਾ ਕੇ ਸੱਤ ਧਰਮ ਦਾ ਪ੍ਰਚਾਰ ਕਰੋ। ਇੱਕ ਸਤਿਗੁਰੂ ਪਾਤਸ਼ਾਹ ਜੀ ਦੀ ਸਪੁੱਤਰੀ ਹੈ ਬੀਬੀ ਵੀਰੋ ਜੀ, ਉਹਨਾਂ ਨੇ ਵੀ ਬੜਾ ਵੈਰਾਗ ਕੀਤਾ, ਬੇਨਤੀ ਕੀਤੀ, ਸਤਿਗੁਰੂ ਪਾਤਸ਼ਾਹ ਜੀ ਨੇ ਉਹਨਾਂ ਦੇ ਨਾਲ ਬਚਨ ਕੀਤੇ ਕਿ ਤੁਸੀਂ, ਤੁਹਾਡੇ ਜਿਹੜੇ ਸਪੁੱਤਰ ਹਨ ਬੜੇ ਮਹਾਬਲੀ ਸੂਰਮੇ ਹਨ, ਜਿਹੜੀ ਮਾਂ ਦੇ ਇਹੋ ਇਹੋ ਜਿਹੇ ਸੂਰਮੇ ਪੁੱਤਰ ਹੋਣ, ਉਹਨੂੰ ਕਿਸੇ ਪ੍ਰਕਾਰ ਦੇ ਨਾਲ ਫਿਕਰ ਕਰਨ ਦੀ, ਵਿਰਾਗ ਕਰਨ ਦੀ ਜ਼ਰੂਰਤ ਨਹੀਂ ਹੈ। ਗੁਰੂ ਘਰ ਦੇ ਨਾਲ ਸਾਂਝ ਇਸੇ ਪ੍ਰਕਾਰ ਚੱਲਦੀ ਰਹੇਗੀ। ਸੰਗੋ ਸ਼ਾਹ ਜੀਤ ਮੱਲ ਜੀ ਆਦਿਕ ਜਿਨ੍ਹਾਂ ਨੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਹੋ ਕੇ ਜੰਗ ਕੀਤੇ ਹਨ, ਇਸ ਪ੍ਰਕਾਰ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਰਿਆਂ ਦੇ ਨਾਲ ਬਚਨ ਬਿਲਾਸ ਕਰਕੇ ਜਿੱਥੇ ਅੱਜ ਸ੍ਰੀ ਕੀਰਤਪੁਰ ਸਾਹਿਬ ਪਤਾਲਪੁਰੀ ਸਾਹਿਬ ਅਸਥਾਨ ਹੈ, ਉਸ ਅਸਥਾਨ ਤੇ ਇੱਕ ਕੋਠਾ ਬਣਵਾਇਆ, ਇੱਕ ਕਮਰਾ ਬਣਵਾਇਆ, ਜਿਸ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਵੇਸ਼ ਹੋ ਗਏ। ਬਾਕੀ ਸਾਰੀਆਂ ਸੰਗਤਾਂ ਨੂੰ ਰੋਕ ਦਿੱਤਾ। ਰਾਏ ਜੋਧ ਜੀ, ਭਾਈ ਭਾਨਾ ਜੀ ਜੋ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ ਵਿੱਚੋਂ ਸਨ, ਕੇਵਲ ਇਹ ਗੁਰਸਿੱਖ ਨਾਲ ਹਨ, ਬਾਕੀਆਂ ਨੂੰ ਵਰਜ ਦਿੱਤਾ। ਸੂਰਜ ਪ੍ਰਕਾਸ਼ ਦੇ ਅਨੁਸਾਰ ਛੇ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਭਜਨ ਸਿਮਰਨ ਦੇ ਵਿੱਚ ਹੀ ਲੀਨ ਰਹੇ ਹਨ। ਅੰਦਰੋਂ ਕੁੰਡੀ ਲਗਾ ਲੈਂਦੇ ਸਨ, ਉਹ ਜਿਹੜੇ ਸੰਗਲੇ ਵਾਲੇ ਕੁੰਡੇ ਹੋਇਆ ਕਰਦੇ ਸਨ ਪਹਿਲਾਂ, ਉਹ ਸਨ, ਉਹਨਾਂ ਦਾ ਜ਼ਿਕਰ ਆਇਆ ਹੈ। ਔਰ ਜੋ ਸੂਰਮੇ ਸਨ ਦੋ, ਇਹ ਤਕੜਾਈ ਰੱਖਦੇ ਸਨ, ਪਹਿਰੇ ਤੇ ਰਹਿੰਦੇ ਸਨ। ਇਸ ਤੋਂ ਪਹਿਲਾਂ ਸਾਰੀਆਂ ਸੰਗਤਾਂ ਨੇ ਫਿਰ ਮਿਲ ਕੇ ਵੀ ਬੇਨਤੀ ਕੀਤੀ ਸੀ। ਸਤਿਗੁਰੂ ਜੀ ਨੇ ਆਖਿਆ ਵੀ ਤੁਸੀਂ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਨੂੰ ਸਾਡਾ ਰੂਪ ਜਾਣਨਾ, ਜਿਹੜਾ ਸ਼ਰਧਾ ਕਰੇਗਾ ਉਹਦੇ ਬੇੜੇ ਪਾਰ ਹੋ ਜਾਣਗੇ, ਜਿਹੜਾ ਸ਼ੰਕਾ ਕਰੇਗਾ ਉਹਦਾ ਕੁਝ ਨਹੀਂ ਬਣੇਗਾ। ਸਾਧ ਸੰਗਤ ਜੀ, ਇਤਿਹਾਸ ਦੇ ਬਚਨਾਂ ਨੂੰ ਅੱਜ ਵੀ ਸੰਭਾਲਣ ਦੀ ਜ਼ਰੂਰਤ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਿੱਤੀ ਹੈ। ਜਿਹੜੇ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਪਰ ਸ਼ਰਧਾ ਲਿਆਉਣਗੇ ਉਹਨਾਂ ਦੇ ਬੇੜੇ ਪਾਰ ਹੋ ਜਾਣਗੇ। ਜਿਹੜੇ ਇਹਨਾਂ ਦੇ ਉੱਪਰ ਸ਼ੰਕਾ ਕਰਨਗੇ ਨਾ ਵੀ ਇਹ ਕਿੱਥੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਹੋ ਸਕਦੇ ਹਨ, ਇਹ ਕਿੱਥੇ ਦਸ ਪਾਤਸ਼ਾਹੀਆਂ ਦਾ ਸਰੂਪ ਹੋ ਸਕਦੇ ਹਨ, ਉਹ ਸਾਧ ਸੰਗਤ ਜੀ ਭਟਕਦੇ ਰਹਿਣਗੇ। ਸਮੁੱਚੇ ਰੂਪ ਦੇ ਵਿੱਚ ਸੰਗਤਾਂ ਨੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਕਿ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਬਖਸ਼ਿਸ਼ ਕਰੋ। ਮਹਾਰਾਜ ਜੀ ਨੇ ਮਾਰੂ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇੱਕ ਸ਼ਬਦ ਜਿਹੜਾ ਸੀ ਉਹ ਉਪਦੇਸ਼ ਰੂਪ ਦੇ ਵਿੱਚ ਸਿੱਖ ਸੰਗਤਾਂ ਨੂੰ ਸਰਵਣ ਕਰਵਾਇਆ। ਮਾਰੂ ਮਹੱਲਾ ਪੰਜਵਾਂ, ਚਾਂਦਨਾ ਚਾਂਦਨ ਆਂਗਨ, ਪ੍ਰਭ ਜੀਓ ਅੰਤਰ ਚਾਂਦਨਾ। ਕਹਿੰਦੇ ਜਿਵੇਂ ਵਿਹੜੇ ਦੇ ਵਿੱਚ ਕਿਸੇ ਪ੍ਰਕਾਸ਼ ਵਾਲੇ ਸਾਧਨ ਦੇ ਨਾਲ ਰੋਸ਼ਨੀ ਕਰੀਦੀ ਹੈ, ਕੋਈ ਦੀਵਾ ਜਗਾਉਂਦਾ ਹੈ, ਜਾਂ ਸੂਰਜ ਦੇ ਨਾਲ ਜਾਂ ਚੰਦਰਮਾ ਦੇ ਨਾਲ ਪ੍ਰਤੱਖ ਵਿਹੜੇ ਦੇ ਵਿੱਚ ਰੋਸ਼ਨੀ ਹੋ ਜਾਂਦੀ ਹੈ ਨਾ, ਇਸੇ ਪ੍ਰਕਾਰ ਕਹਿੰਦੇ ਉਹ ਵਾਹਿਗੁਰੂ ਪਰਮੇਸ਼ਰ ਦਾ ਜਦ ਅਗੰਮੀ ਪ੍ਰਕਾਸ਼ ਹੋ ਜਾਂਦਾ ਹੈ, ਹਿਰਦੇ ਰੂਪੀ ਜਿਹੜਾ ਵਿਹੜਾ ਹੈ ਉਹ ਫਿਰ ਰੋਸ਼ਨ ਹੋ ਜਾਂਦਾ ਹੈ। ਗੁਰਪ੍ਰਸਾਦ ਸਹਿਜ ਕਰ ਪਾਇਆ, ਮਿਟਿਆ ਅੰਧੇਰਾ ਚੰਦ ਚੜ੍ਹਿਆ। ਸਤਿਗੁਰੂ ਜੀ ਨੇ ਸੰਕੇਤ ਦਿੱਤੇ ਹਨ, ਚਾਂਦਨਾ ਚਾਂਦਨ ਆਂਗਨ, ਪ੍ਰਭ ਜੀਓ ਅੰਤਰ ਚਾਂਦਨਾ, ਅਰਾਧਨਾ ਅਰਾਧਨ ਨੀਕਾ, ਹਰ ਹਰ ਨਾਮ ਅਰਾਧਨਾ। ਆਖਿਆ ਫਿਰ ਤਿਆਗਣਾ ਕੀ ਚਾਹੀਦਾ ਹੈ। ਆਪਾਂ ਦੇਖਦੇ ਹਾਂ ਨਾ ਸਮਾਜ ਦੇ ਵਿੱਚ, ਕਈ ਕਹਿੰਦੇ ਜੀ ਘਰ ਬਾਹਰ ਨੂੰ ਤਿਆਗ ਦਿਓ, ਕਈ ਕਹਿੰਦਾ ਆਪਣੇ ਪਰਿਵਾਰ ਨੂੰ ਤਿਆਗ ਦਿਓ, ਕੋਈ ਕਹਿੰਦਾ ਆਪਣਾ ਕੰਮ ਕਾਜ ਛੱਡ ਦਿਓ। ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ, ਤਿਆਗਣਾ ਤਿਆਗਣ ਨੀਕਾ, ਕਾਮ ਕ੍ਰੋਧ ਲੋਭ ਤਿਆਗਣਾ, ਹੋਰ ਕੁਝ ਨਹੀਂ ਤਿਆਗਣਾ ਚਾਹੀਦਾ ਹੈ, ਇਹ ਵਿਕਾਰ ਤਿਆਗਣੇ ਚਾਹੀਦੇ ਹਨ, ਔਗਣ ਤਿਆਗਣੇ ਚਾਹੀਦੇ ਹਨ। ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ, ਲਾਗਣਾ ਲਾਗਣ ਨੀਕਾ, ਗੁਰ ਚਰਨੀ ਮਨ ਲਾਗਣਾ। ਆਖਿਆ ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਪੈ ਜਾਂਦੇ ਹਨ ਉਹਨਾਂ ਵਾਸਤੇ ਫਿਰ ਕੋਈ ਕਰਮ ਕਰਨ ਵਾਲਾ ਬਾਕੀ ਨਹੀਂ ਰਹਿ ਜਾਂਦਾ ਹੈ। ਗਿਆਨੈ ਕਾਰਨ ਕਰਮੈ ਅਭਿਆਸ, ਗਿਆਨ ਭਇਆ ਤੋ ਕਰਮੈ ਨਾਸ਼, ਫਲ ਕਾਰਨ ਫੂਲੀ ਬਨ ਰਾਏ, ਫਲ ਲਾਗਾ ਤਬ ਫੂਲ ਬਿਲਾਏ। ਮਹਾਰਾਜ ਕਹਿੰਦੇ ਇਹ ਵਿਦ ਤਿਸੇ ਪ੍ਰਾਪ ਤੇ ਜਾ ਕੇ ਮਸਤਕ ਭਾਗਨਾ ਕਹੋ ਨਾਨਕ ਤਿਸ ਸਭ ਕਿਛ ਨੀਕਾ ਜੋ ਪ੍ਰਭ ਕੀ ਸ਼ਰਨਾਗਨਾ। ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੱਚਖੰਡ ਗਮਨ ਕਰਨ ਤੋਂ ਪਹਿਲਾਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ, ਆਖਿਆ ਵੀ ਸਾਡੇ ਦਰਵਾਜ਼ੇ ਨੂੰ ਹੋਰ ਕੋਈ ਨਾ ਖੋਲ੍ਹੇ, ਆਗਿਆ ਕੀਤੀ ਸੀ। ਸੱਤਵੇਂ ਦਿਨ ਸ਼੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਗਏ ਔਰ ਸਾਧ ਸੰਗਤ ਜੀ ਅੰਦਰੋਂ ਜਿਹੜੀ ਸੰਗਲ ਵਾਲੀ ਕੁੰਡੀ ਲੱਗੀ ਹੋਈ ਸੀ ਨਾ, ਕੁੰਡਾ ਲੱਗਾ ਹੋਇਆ ਸੀ, ਉਹ ਸੰਗਲੀ ਅੰਦਰੋਂ ਆਪਣੇ ਆਪ ਖੁੱਲ੍ਹ ਜਾਂਦੀ ਹੈ। ਬਾਹਰੋਂ ਕੋਈ ਕੁੰਡਾ ਨਹੀਂ ਲੱਗਾ ਸੀ, ਅੰਦਰੋਂ ਲੱਗਾ ਸੀ ਔਰ ਆਪਣੇ ਆਪ ਹੀ ਉਹ ਜਿਹੜੀ ਸੰਗਲੀ ਵਾਲੀ ਕੁੰਡੀ ਹੈ ਉਹ ਖੁੱਲ੍ਹ ਜਾਂਦੀ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਸਮਾਧੀ ਲੀਨ ਹੋ ਕੇ ਔਰ ਇਸੇ ਪ੍ਰਕਾਰ ਹੀ ਸੱਚਖੰਡ ਗਮਨ ਕਰਦੇ ਹਨ ਔਰ ਜਿਸ ਪ੍ਰਕਾਰ ਦੇ ਨਾਲ ਨਿਰਮਲ ਆਤਮਾਵਾਂ ਸੱਚਖੰਡ ਨੂੰ ਜਾਂਦੀਆਂ ਹਨ, ਉਹਦਾ ਫਿਰ ਭਾਈ ਸੰਤੋਖ ਸਿੰਘ ਜੀ ਨੇ ਸਾਰਾ ਹਾਲ ਦੱਸਿਆ ਹੈ। ਜਿਵੇਂ ਭੱਟ ਸਾਹਿਬਾਨਾਂ ਨੇ ਫਰਮਾਇਆ ਹੈ, ਦੇਵਪੁਰੀ ਮੈਂ ਗਇਓ ਆਪ ਪਰਮੇਸ਼ਵਰ ਭਾਇਓ, ਹਰ ਸਿੰਘ ਆਸਣ ਦਿਓ ਸ੍ਰੀ ਗੁਰੂ ਤਹਿ ਬੈਠਾਇਓ, ਰਹੱਸ ਕੀਓ ਸੁਰ ਦੇਵ ਤੋਹੇ ਜਸ ਜੈ ਜੈ ਜੰਪੈ, ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪੈ, ਕਾਟੇ ਸੋ ਪਾਪ ਤਿਨ ਨਰੋ ਕੇ ਗੁਰ ਰਾਮਦਾਸ ਜਿਨ ਪਾਇਓ, ਛਤਰ ਸਿੰਘ ਆਸਣ ਪਿਰਥਮੀ ਗੁਰ ਅਰਜਨ ਕਉ ਦੇ ਆਇਓ। ਇਸੇ ਪ੍ਰਕਾਰ ਅਰਸ਼ਾਂ ਕੁਰਸ਼ਾਂ ਦੇ ਵਿੱਚੋਂ ਬਿਮਾਨ ਆਉਂਦੇ ਹਨ ਔਰ ਜੋ ਦੇਵੀ ਦੇਵਤੇ ਨਿਰਮਲ ਆਤਮਾਵਾਂ ਜਿਹੜੀਆਂ ਹਨ ਉਹ ਸਾਧ ਸੰਗਤ ਜੀ ਲੈਣ ਵਾਸਤੇ ਆਉਂਦੇ ਹਨ ਔਰ ਇੱਧਰ ਵੀ ਜੋ ਸਤਿਗੁਰੂ ਪਾਤਸ਼ਾਹ ਜੀ ਦਾ ਸਰੀਰ ਹੈ ਉਹਦੀ ਫਿਰ ਸੰਭਾਲ ਕੀਤੀ ਜਾਂਦੀ ਹੈ। ਇਸ ਪ੍ਰਕਾਰ ਦੇ ਨਾਲ ਅੱਜ ਦੇ ਪਵਿੱਤਰ ਦਿਹਾੜੇ ਧੰਨ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਏ, ਸਤਿਗੁਰੂ ਜੀ ਦੇ ਅੱਜ ਜੋਤੀ ਜੋਤ ਸਮਾਵਣ ਦਾ ਦਿਹਾੜਾ ਹੈ। ਆਓ ਜੋ ਪਾਵਨ ਪਵਿੱਤਰ ਹੁਕਮਨਾਮਾ ਆਪਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੱਜ ਪ੍ਰਾਪਤ ਹੋਇਆ ਹੈ ਉਸਦੀ ਵਿਚਾਰ ਦੇ ਨਾਲ ਜੁੜਦਿਆਂ ਹੋਇਆਂ ਸਾਰੀ ਸੰਗਤ ਪਿਆਰ ਨਾਲ ਇੱਕ ਵਾਰੀ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ, ਤਾਪ ਗਵਾਇਆ ਗੁਰਪੂਰੇ, ਵਾਜੇ ਅਨਹਦ ਤੂਰੇ।
ਸੋਰਠ ਰਾਗ ਦੇ ਵਿੱਚ ਧੰਨ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਫਰਮਾ ਰਹੇ ਹਨ। ਤਾਪ ਗਵਾਇਆ ਗੁਰਪੂਰੇ, ਸਤਿ ਸੰਤ ਜੀ ਸ਼ਬਦ ਦੇ ਦੋ ਭਾਵ ਹਨ, ਇੱਕ ਬਾਹਰੀ ਭਾਵ ਹੈ, ਇੱਕ ਅੰਤਰੀਵ ਭਾਵ ਹੈ। ਬਾਹਰੀ ਤੌਰ ਤੇ ਸਿੱਧੇ ਰੂਪ ਦੇ ਵਿੱਚ ਇਹ ਸ਼ਬਦ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਪ੍ਰਥਾਏ ਉਚਾਰਨ ਕੀਤਾ ਹੋਇਆ ਹੈ, ਕਿਉਂਕਿ ਪ੍ਰਤੱਖ ਰੂਪ ਦੇ ਵਿੱਚ ਇਸ ਸ਼ਬਦ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਦੋ ਵਾਰੀ ਨਾਮ ਵੀ ਆਇਆ ਹੈ। ਇਤਿਹਾਸ ਦੇ ਮੁਤਾਬਕ ਕਿ ਜਿਸ ਵਕਤ ਅਗੰਮੀ ਕੌਤਕ ਕਰਦਿਆਂ ਹੋਇਆਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਰੀਰ ਦੇ ਉੱਪਰ ਤਾਪ ਆ ਗਿਆ, ਉਸ ਵਕਤ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਧੰਨ ਧੰਨ ਦੀਨ ਦੁਨੀ ਦੇ ਮਾਲਕ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਦੇ ਹਨ। ਭਾਵੇਂ ਪ੍ਰਤੱਖ ਰੂਪ ਦੇ ਵਿੱਚ ਆਪ ਹੀ ਗੁਰੂ ਨਾਨਕ ਦਾ ਸਰੂਪ ਹਨ, ਪਰ ਇੱਕ ਪੂਰਨੇ ਪਾ ਰਹੇ ਹਨ, ਇੱਕ ਸਮਝਾ ਰਹੇ ਹਨ ਕਿ ਜੀਵਨ ਦੇ ਵਿੱਚ ਵਿਚਰਦਿਆਂ ਹੋਇਆਂ ਕੋਈ ਇਸ ਪ੍ਰਕਾਰ ਦੀ ਮੁਸ਼ਕਲ ਆਉਂਦੀ ਹੈ ਤਾਂ ਕੀ ਕਰਨਾ ਚਾਹੀਦਾ ਹੈ। ਕਿਉਂਕਿ ਸਾਧ ਸੰਗਤ ਜੀ ਸਤਿਗੁਰ ਦੀ ਬਾਣੀ, ਗੁਰੂ ਘਰ ਦੀਆਂ ਬਖਸ਼ਿਸ਼ਾਂ, ਇੱਥੋਂ ਦੀਆਂ ਅਰਦਾਸਾਂ, ਇੱਥੋਂ ਦਾ ਜਲ, ਇੱਥੋਂ ਦਾ ਅੰਮ੍ਰਿਤ ਸਰੋਵਰ ਜਿੱਥੇ ਆਤਮਕ ਬਖਸ਼ਿਸ਼ਾਂ ਪ੍ਰਦਾਨ ਕਰਦਾ ਹੈ, ਉੱਥੇ ਸਰੀਰਕ ਰੋਗਾਂ ਦੀ ਵੀ ਨਿਵਿਰਤੀ ਕਰਦਾ ਹੈ। ਬਾਣੀ ਪੜ੍ਹ ਕੇ, ਸਿਮਰਨ ਕਰਕੇ, ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਜਿੱਥੇ ਆਤਮਕ ਬਖਸ਼ਿਸ਼ਾਂ ਮਿਲਦੀਆਂ ਹਨ, ਉੱਥੇ ਸਰੀਰਕ ਰੋਗਾਂ ਦੀ ਵੀ ਨਿਵਿਰਤੀ ਹੁੰਦੀ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂਰੇ ਕੌੜੀ ਦਾ ਕੋਟ ਦੂਰ ਕਰਦੇ ਹਨ ਬਾਣੀ ਦੁਆਰਾ, ਮਿਹਰ ਦੁਆਰਾ। ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਪ੍ਰੇਮੇ ਕੌੜੀ ਦਾ ਕੋਟ ਦੂਰ ਕਰਦੇ ਹਨ ਆਪਣੇ ਇਸ਼ਨਾਨੇ ਜਲ ਦੇ ਨਾਲ ਇਸ਼ਨਾਨ ਕਰਵਾ ਕੇ। ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਦੇ ਘਰ ਦੇ ਵਿੱਚੋਂ ਸਾਧ ਸੰਗਤ ਜੀ ਬੀਬੀ ਰਜਨੀ ਦੇ ਪਤੀ ਦੇ ਕੋਹੜੀ ਦਾ ਜਿਹੜਾ ਕੋਹੜ ਹੈ ਉਹ ਦੂਰ ਹੁੰਦਾ ਹੈ। ਮਹਾਰਾਜ ਨੇ ਲਿਖ ਕੇ ਦੇ ਦਿੱਤਾ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਸੰਤੋ ਰਾਮਦਾਸ ਸਰੋਵਰ ਨੀਕਾ, ਜੋ ਨਹਾਵੈ ਸੋ ਕੁੱਲ ਤਰਾਵੈ, ਉਧਾਰ ਹੋਆ ਹੈ ਜੀ ਕਾ। ਇਹ ਆਪਣੀ ਆਪਣੀ ਭਾਵਨਾ ਹੈ, ਜਿੰਨੀ ਜਿੰਨੀ ਕਿਸੇ ਦੀ ਭਾਵਨਾ ਹੁੰਦੀ ਹੈ ਓਨੀ ਓਨੀ ਫਿਰ ਬਖਸ਼ਿਸ਼ ਮਿਲ ਜਾਂਦੀ ਹੈ, ਰਹਿਮਤ ਮਿਲ ਜਾਂਦੀ ਹੈ। ਮਹਾਰਾਜ ਕਹਿੰਦੇ ਕੀ ਕਰਨਾ ਚਾਹੀਦਾ ਹੈ ਕੋਈ ਦੁੱਖ ਤਕਲੀਫ ਆਵੇ? ਕਹਿੰਦੇ ਉਸ ਪਰਮੇਸ਼ਰ ਦੇ ਅੱਗੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਕਰਨੀ ਚਾਹੀਦੀ ਹੈ। ਔਰ ਜਦ ਕਹਿੰਦੇ ਫਿਰ ਦੁੱਖਾਂ ਤੋਂ ਨਿਜਾਤ ਮਿਲ ਜਾਵੇ, ਦੁੱਖਾਂ ਦੀ ਨਿਵਿਰਤੀ ਹੋ ਜਾਵੇ, ਫਿਰ ਕੀ ਕਰਨਾ ਚਾਹੀਦਾ ਹੈ? ਮਹਾਰਾਜ ਕਹਿੰਦੇ ਫਿਰ ਗੁਰੂ ਨਾਨਕ ਸਾਹਿਬ ਪਰਮੇਸ਼ਰ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ, ਉਹਦਾ ਧੰਨਵਾਦ ਕਰਨਾ ਚਾਹੀਦਾ ਹੈ। ਇਹ ਬੜਾ ਜ਼ਰੂਰੀ ਹੈ, ਕਿਉਂਕਿ ਮਨਮੁਖ ਮੁਗਧ ਅਚੇਤਨਾ ਚੇਤੈ ਦੁੱਖ ਲਾਗੇ ਤਾਂ ਰਾਮ ਪੁਕਾਰਾ ਹੈ। ਜਦੋਂ ਦੁੱਖ ਹੁੰਦਾ ਹੈ ਉਦੋਂ ਆਪਾਂ ਅਰਦਾਸਾਂ ਕਰਦੇ ਹਾਂ, ਜਦੋਂ ਦੁੱਖ ਚਲਿਆ ਜਾਂਦਾ ਹੈ ਫਿਰ ਭੁੱਲ ਜਾਂਦੇ ਹਾਂ। ਇੱਥੇ ਸਾਨੂੰ ਮਹਾਰਾਜ ਜੀ ਸਮਝਾ ਰਹੇ ਹਨ, ਜਦ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੰਦਰੁਸਤ ਹੋਏ ਤਾਂ ਉਸ ਵਕਤ ਇਹ ਬਹੁਤ ਸਾਰੇ ਸ਼ਬਦ ਸ਼ੁਕਰਾਨੇ ਦੇ ਵਿੱਚ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ। ਦੂਸਰਾ ਸਾਧ ਸੰਗਤ ਜੀ ਜੋ ਅੰਤਰੀਵ ਭਾਵ ਹੈ, ਇੱਕ ਤਾਂ ਤਿੰਨ ਤਰ੍ਹਾਂ ਦੇ ਸਰੀਰਕ ਰੋਗ ਮੰਨੇ ਗਏ ਹਨ, ਪਾਣੀ ਦਾ ਸਰੀਰ ਦੇ ਵਿੱਚ ਵੱਧ ਜਾਣਾ ਜਾਂ ਘੱਟ ਜਾਣਾ, ਹਵਾ ਦਾ ਸਰੀਰ ਦੇ ਵਿੱਚ ਵੱਧ ਜਾਣਾ ਜਾਂ ਘੱਟ ਜਾਣਾ, ਅਗਨੀ ਦਾ ਸਰੀਰ ਦੇ ਵਿੱਚ ਵੱਧ ਜਾਣਾ ਜਾਂ ਘੱਟ ਜਾਣਾ, ਇਹ ਤਿੰਨ ਸਰੀਰਕ ਰੋਗ ਹਨ। ਤਿੰਨ ਤਰ੍ਹਾਂ ਦੇ ਹੀ ਮਾਨਸਿਕ ਰੋਗ ਹਨ, ਜਜ਼ਬੇ ਦਾ, ਹੰਕਾਰ ਦਾ। ਸਰੀਰ ਦੇ ਵਿੱਚ ਵੱਧ ਜਾਣਾ ਜਾਂ ਘੱਟ ਜਾਣਾ, ਜੇ ਜਜ਼ਬਾ ਜ਼ਿਆਦਾ ਹੀ ਵੱਧ ਜਾਵੇਗਾ ਨਾ, ਜ਼ਿਆਦਾ ਹੀ ਬੰਦਾ ਉਛਲਣ ਲੱਗ ਪਵੇਗਾ, ਫਿਰ ਹੰਕਾਰੀ ਹੋ ਜਾਵੇਗਾ। ਜੇ ਜਜ਼ਬਾ ਬਿਲਕੁਲ ਕਮਜ਼ੋਰ ਪੈ ਜਾਵੇਗਾ ਫਿਰ ਕਾਇਰ ਹੋ ਜਾਵੇਗਾ, ਡਰਪੋਕ ਹੋ ਜਾਵੇਗਾ। ਸਿੱਖ ਨੇ ਕਾਇਰ ਵੀ ਨਹੀਂ ਬਣਨਾ, ਹੰਕਾਰੀ ਵੀ ਨਹੀਂ ਬਣਨਾ, ਵਿਚਲਾ ਜੀਵਨ ਰੱਖਣਾ ਹੈ। ਵਾਸ਼ਨਾ ਵੱਧ ਜਾਵੇਗੀ, ਵਿਕਾਰੀ ਹੋ ਜਾਵੇ, ਜੇ ਘੱਟ ਜਾਵੇਗਾ ਫਿਰ ਦੁਰਬਲ ਹੋ ਜਾਵੇਗਾ, ਕਮਜ਼ੋਰ ਹੋ ਜਾਵੇਗਾ। ਇਸੇ ਪ੍ਰਕਾਰ ਦੇ ਨਾਲ ਤ੍ਰਿਸ਼ਨਾ ਜਿਹੜੀ ਹੈ, ਜੇ ਵੱਧ ਜਾਵੇਗੀ ਤਾਂ ਲਾਲਚੀ ਹੋ ਜਾਵੇਗਾ, ਲੋਭੀ ਹੋ ਜਾਵੇਗਾ, ਜੇ ਘੱਟ ਜਾਵੇਗੀ ਤਾਂ ਫਿਰ ਜੀਵਨ ਦੀਆਂ ਲੋੜਾਂ ਕਿਵੇਂ ਪੂਰੀਆਂ ਹੋਣਗੀਆਂ। ਇਹ ਤਿੰਨ ਪ੍ਰਕਾਰ ਦੇ ਸਰੀਰਕ ਰੋਗ ਹਨ, ਤਿੰਨ ਪ੍ਰਕਾਰ ਦੇ ਸਾਧ ਸੰਗਤ ਜੀ ਮਾਨਸਿਕ ਰੋਗ ਹਨ। ਸ਼ਬਦ ਦੇ ਨਾਲ ਜੁੜ ਕੇ ਹਰ ਪ੍ਰਕਾਰ ਦੀਆਂ ਬਰਕਤਾਂ ਮਿਲਦੀਆਂ ਹਨ, ਜਿਵੇਂ ਨਦੀ ਦੇ ਦੋ ਕਿਨਾਰੇ ਹੁੰਦੇ ਹਨ, ਇੱਕ ਉਰਾਰ ਹੁੰਦਾ ਹੈ, ਇੱਕ ਪਾਰ ਹੁੰਦਾ ਹੈ। ਨਦੀ ਉਰਾਰ ਵਾਲੇ ਪਾਸੇ ਵੀ ਪਿਆਸ ਦੂਰੀ ਕਰਦੀ ਦੂਰ ਕਰਦੀ ਹੈ, ਪਾਰ ਵਾਲੇ ਪਾਸੇ ਵੀ ਦੂਰ ਕਰਦੀ ਹੈ। ਇਸੇ ਪ੍ਰਕਾਰ ਇਸ ਲੋਕ ਦੇ ਵੀ ਸੁੱਖ ਮਿਲਦੇ ਹਨ, ਪਰਲੋਕ ਦੇ ਵੀ ਸੁੱਖ ਮਿਲਦੇ ਹਨ। ਹਰ ਪ੍ਰਕਾਰ ਦੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਜੇ ਕੋਈ ਪਰਹੇਜ਼ਗਾਰ ਹੋ ਕੇ ਸ਼ਬਦ ਦੀ ਕਮਾਈ ਕਰੇ। ਜਿੱਥੇ ਸ਼ਬਦ ਦੀ ਕਮਾਈ ਕਰਨੀ ਜ਼ਰੂਰੀ ਹੈ, ਉੱਥੇ ਜੀਵਨ ਨੂੰ ਪਰਹੇਜ਼ਗਾਰ ਬਣਾਉਣਾ ਵੀ ਬੜਾ ਜ਼ਰੂਰੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਹਨ, ਪੂਛਤ ਪਥਕ ਤੇ ਮਾਰਗ ਨਾ ਧਾਰੈ ਪੱਗ, ਪ੍ਰੀਤਮ ਕੈ ਦੇਸ਼ ਕੈਸੇ ਬਾਤਨ ਸਿਉ ਜਾਈਐ। ਕਹਿੰਦੇ ਪੂਛਤ ਹੈ ਬੈਦ, ਖਾਤ ਔਖਦ ਨ ਸੰਜਮ ਸਹਿ। ਕਹਿੰਦੇ ਵੈਦ ਦੇ ਕੋਲੋਂ, ਡਾਕਟਰ ਦੇ ਕੋਲੋਂ ਦਵਾਈ ਤਾਂ ਲੈ ਆਉਂਦੀ, ਪਰ ਨਾਲ ਵੈਦ ਨੇ, ਡਾਕਟਰ ਨੇ ਆਖਿਆ ਵੀ ਇਹ ਦਵਾਈ ਖਾਈ ਜਾਵੇ ਪਰ ਨਾਲ ਨਾਲ ਇਹਨਾਂ ਗੱਲਾਂ ਦਾ ਪਰਹੇਜ਼ ਵੀ ਰੱਖਣਾ ਪਵੇਗਾ। ਪਰਹੇਜ਼ ਰੱਖਿਆ ਹੀ ਕੋਈ ਨਹੀਂ, ਬਸ ਦਵਾਈ ਦੇ ਨਾਲ ਹੀ ਆਪਣਾ ਪੇਟ ਭਰੀ ਗਿਆ। ਕਹਿੰਦੇ ਫਿਰ ਕਿਵੇਂ ਠੀਕ ਹੋਵੇਗਾ? ਸਤਿਗੁਰਾਂ ਨੇ ਕੁਝ ਮਰਯਾਦਾ ਬਣਾਈ ਹੈ ਸਿੱਖ ਵਾਸਤੇ, ਵੀ ਇਸ ਮਰਯਾਦਾ ਦੇ ਵਿੱਚ ਸਿੱਖ ਨੇ ਰਹਿਣਾ ਹੈ। ਪਰਹੇਜ਼ ਰੱਖੇ ਹਨ, ਦੱਸੇ ਹਨ, ਕੁਝ ਰਹਿਤਾਂ ਦੱਸੀਆਂ ਹਨ, ਕੁਝ ਕਰਹਿਤਾਂ ਦੱਸੀਆਂ ਹਨ। ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ, ਹਰਗਿਜ ਨਾ ਬਾਸ਼ਦ ਈ ਪੰਜ ਮੁਆਫ। ਇਹ ਪੰਜ ਕੱਕੇ ਬਖਸ਼ਿਸ਼ ਕੀਤੇ ਹਨ, ਕਈ ਖੰਜਰ ਹੀ ਪਾਈ ਫਿਰਦੇ ਹਨ। ਉਹ ਖੱਖਾ ਹੈ ਸਾਧ ਸੰਗਤ ਜੀ, ਕਾਫ ਨਹੀਂ ਹੈ, ਮਹਾਰਾਜ ਨੇ ਕਿਰਪਾਨ ਪਵਾਈ ਹੈ, ਉਹਨੂੰ ਕਕਾਰਾਂ ਦੇ ਵਿੱਚ ਸ਼ਾਮਿਲ ਕਰਨਾ ਹੈ, ਖੰਜਰ ਨਹੀਂ ਸ਼ਾਮਿਲ ਹੈ। ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ, ਹਰਗਿਜ ਨਾ ਬਾਸ਼ਦ ਈ ਪੰਜ ਮੁਆਫ। ਕਛ ਕੜਾ ਕਾਰ ਦੋ ਕੰਘੇ ਵਿਦਾਂ, ਬਿਲਾ ਹੇਚ ਕੇਸ ਅਸਤ ਜੁਮਲਾ ਨਿਸ਼ਾਨ। ਇਹ ਪੰਜ ਰਹਿਤਾਂ ਦੱਸੀਆਂ ਹਨ। ਫਿਰ ਚਾਰ ਕੁਰਹਿਤਾਂ ਤੋਂ ਬਚਣ ਵਾਸਤੇ ਮਹਾਰਾਜ ਜੀ ਨੇ ਹਦਾਇਤ ਕੀਤੀ ਹੈ, ਹੁੱਕਾ ਹਜਾਮਤ ਹਲਾਲੋ ਹਰਾਮ, ਇਹਨਾਂ ਤੋਂ ਬਚ ਕੇ ਰਹਿਣਾ ਹੈ। ਜੇਕਰ ਆਪਾਂ ਇਸ ਪਰਹੇਜ਼ ਨੂੰ ਰੱਖਦਿਆਂ ਹੋਇਆਂ ਸ਼ਬਦ ਦੀ ਕਮਾਈ ਕਰਾਂਗੇ ਨਾ, ਫਿਰ ਸਾਧ ਸੰਗਤ ਜੀ ਜ਼ਰੂਰ ਇੱਕ ਦਿਨ ਤਨ ਕਰਕੇ ਵੀ, ਮਨ ਕਰਕੇ ਵੀ ਤੰਦਰੁਸਤ ਹੋ ਜਾਵਾਂਗੇ, ਠੀਕ ਹੋ ਜਾਵਾਂਗੇ। ਪੂਛਤ ਹੈ ਬੈਦ, ਖਾਤ ਔਖਦ ਨ ਸੰਜਮ ਸਹਿ, ਕੈਸੇ ਮਿਟੇ ਰੋਗ ਸੁਖ ਸਹਿਜ ਸਮਾਈਐ। ਪੂਛਤ ਸੁਹਾਗਣ ਹੈ ਕਰਮ ਦੁਹਾਗਣ ਕੇ, ਹਿਰਦੇ ਵਿਚਾਰ ਕਤ ਸੇਜਾ ਬੁਲਾਈਐ, ਗਾਏ ਸੁਨੇ ਆਖੇ ਮੀਚੈ ਪਾਈਐ ਨਾ ਪਰਮ ਪਦ, ਗੁਰ ਉਪਦੇਸ਼ ਗਹਿ ਜਾਉਲੋ ਨਾ ਕਮਾਈਐ। ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਫਰਮਾ ਰਹੇ ਹਨ ਕਿ ਪਰਮੇਸ਼ਰ ਨੇ ਕਿਰਪਾ ਕੀਤੀ, ਗੁਰੂ ਨਾਨਕ ਸਾਹਿਬ ਨਿਰੰਕਾਰ ਨੇ ਰਹਿਮਤ ਕੀਤੀ, ਕਿਰਪਾ ਕੀਤੀ, ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਰੀਰ ਦੇ ਉੱਪਰ ਇਹ ਤਾਪ ਦੀ ਖੇਚਲ ਆਈ ਸੀ, ਖੇਦ ਆਇਆ ਸੀ, ਉਹ ਚਲੇ ਗਿਆ ਹੈ, ਤਾਪ ਗਵਾਇਆ, ਗੁਰ ਪੂਰੇ ਪੂਰੇ ਗੁਰੂ ਨੇ ਰਹਿਮਤ ਕੀਤੀ ਹੈ, ਇਸ ਕਰਕੇ ਇਹ ਤਾਪ ਜਿਹੜਾ ਹੈ ਚਲਿਆ ਗਿਆ ਹੈ। ਔਰ ਸਾਧ ਸੰਗਤੀ, ਜਦ ਹੰਕਾਰ ਦਾ ਤਾਪ ਚਲਿਆ ਜਾਂਦਾ ਹੈ, ਵਿਕਾਰਾਂ ਦਾ ਤਾਪ ਚਲਿਆ ਜਾਂਦਾ ਹੈ, ਤ੍ਰਿਸ਼ਨਾ ਦਾ ਤਾਪ ਚਲਿਆ ਜਾਂਦਾ ਹੈ, ਫਿਰ ਸਾਧ ਸੰਗਤੀ ਜੀ ਜਿਹੜੇ ਗੁਰਮੁਖ ਜਨ ਹਨ ਉਹਨਾਂ ਦੀ ਕੀ ਅਵਸਥਾ ਹੁੰਦੀ ਹੈ, ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ। ਵਾਜੇ ਅਨਹਦ ਤੂਰੇ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਾਪ ਜਾਣ ਦੇ ਨਾਲ ਘਰ ਦੇ ਵਿੱਚ ਖੁਸ਼ੀਆਂ ਦੇ ਵਾਜੇ ਵਜਾਏ ਗਏ, ਖੁਸ਼ੀਆਂ ਮਨਾਈਆਂ ਗਈਆਂ, ਇਸੇ ਪ੍ਰਕਾਰ ਜਦ ਗੁਰਮੁਖਾਂ ਦੇ ਅੰਦਰੋਂ ਇਹ ਤਾਪ ਚਲੇ ਜਾਂਦੇ ਹਨ, ਹਉਮੈ ਹੰਕਾਰ ਤਿਸ਼ਨਾ ਵਾਸ਼ਨਾ ਆਦਿਕ ਦੇ, ਫਿਰ ਕਹਿੰਦੇ ਉਹਨਾਂ ਦੇ ਅੰਦਰ ਵੀ ਅਗੰਮੀ ਸੰਗੀਤ ਦੇ ਵਾਜੇ ਵੱਜਣੇ ਸ਼ੁਰੂ ਹੋ ਜਾਂਦੇ ਹਨ। ਭਾਵੇਂ ਸਾਧ ਸੰਗਤ ਜੀ, ਅਨਹਦ ਨੂੰ ਸੁਣਨਾ ਕੋਈ ਬਹੁਤੀ ਉੱਚੀ ਅਵਸਥਾ ਨਹੀਂ, ਮਹਾਂਪੁਰਸ਼ਾਂ ਨੇ ਦੱਸੀ ਹੈ, ਪਰ ਇਹਨੂੰ ਜ਼ਿਆਦਾ ਹਲਕੀ ਵੀ ਨਹੀਂ ਲਿਆ ਜਾ ਸਕਦਾ ਹੈ। ਸਧਾਰਨ ਬੰਦੇ ਦੇ ਕੋਲ ਇਹ ਰਸ ਨਹੀਂ ਹੋਇਆ ਕਰਦਾ ਹੈ, ਬਹੁਤ ਵੱਡਾ ਅਭਿਆਸ ਹੋਵੇ, ਬਹੁਤ ਵੱਡੀ ਇਕਾਗਰਤਾ ਹੋਵੇ, ਫਿਰ ਕਿਤੇ ਜਾ ਕੇ ਇਹ ਅਵਸਥਾ ਹੁੰਦੀ ਹੈ। ਤਤ ਤਾਤੀ ਬਿਤ ਚਰਮ ਕਾ ਘਨ ਕਾਸੀ ਕਾ ਜਾਨ, ਨਾਦ ਸ਼ਬਦ ਘੱਟ ਕੋ ਕਹੈ ਸੁਖਰ ਸਵਾਸ ਪਹਿਚਾਨ। ਮਹਾਰਾਜ ਕਹਿੰਦੇ ਅਗੰਮੀ ਸੰਗੀਤ ਜਿਹੜਾ ਸੀ ਨਾ, ਉਹ ਫਿਰ ਸੁਣਾਈ ਦੇਣ ਲੱਗ ਪਿਆ।
ਸਰਬ ਕਲਿਆਣ ਪ੍ਰਭ ਕਿੰਨੇ,
ਹਰ ਪ੍ਰਕਾਰ ਦੇ ਨਾਲ ਪ੍ਰਭੂ ਨੇ ਸੁਖ ਦੇ ਦਿੱਤਾ।
ਹਰ ਕਿਰਪਾ ਆਪ ਦਿੰਨੇ,
ਕਿਰਪਾ ਕਰਕੇ ਰਹਿਮਤ ਕਰਕੇ ਇਹ ਆਪ ਹੀ ਦੇਣਾ ਕੀਤਾ ਹੈ।
ਸਤਿਗੁਰ ਆਪ ਗਵਾਈ,
ਸਤਿਗੁਰ ਜੀ ਨੇ ਰਹਿਮਤ ਕੀਤੀ, ਕਿਰਪਾ ਕੀਤੀ, ਜਿਹੜੀ ਬੇਦਨ ਸੀ, ਜਿਹੜੀ ਪੀੜਾ ਸੀ, ਪ੍ਰਤੱਖ ਰੂਪ ਦੇ ਵਿੱਚ ਤਾਪ ਦੀ ਔਰ ਸਾਧ ਸੰਗਤ ਜੀ ਜਿਹੜਾ ਫਿਰ ਵਿਕਾਰਾਂ ਦਾ ਤਾਪ ਹੈ, ਸੱਚੀ ਮੁੱਚੀ ਜਿਸ ਤਰ੍ਹਾਂ ਬੰਦਾ ਤਾਪ ਵਾਲਾ ਤੜਫਦਾ ਹੈ ਨਾ, ਇਸੇ ਤਰ੍ਹਾਂ ਤ੍ਰਿਸ਼ਨਾਲੂ ਬੰਦਾ ਵੀ ਬੜਾ ਤੜਫਦਾ ਹੈ, ਵਿਕਾਰੀ ਬੰਦਾ ਵੀ ਬੜਾ ਤੜਫਦਾ ਹੈ, ਹੰਕਾਰੀ ਬੰਦਾ ਵੀ ਬੜਾ ਤੜਫਦਾ ਹੈ, ਉਹ ਵੀ ਇਸੇ ਤਰ੍ਹਾਂ ਹੀ ਤੜਫਦੇ ਹਨ। ਵੇਦਨ ਦਾ ਭਾਵ ਹੈ ਪੀੜਾ। ਹੰਕਾਰੀ ਨੂੰ ਵੀ ਪੀੜਾ ਦੇ ਵਿੱਚ ਦੀ ਲੰਘਣਾ ਪੈਂਦਾ ਹੈ, ਵਿਕਾਰੀ ਨੂੰ ਵੀ ਲੰਘਣਾ ਪੈਂਦਾ ਹੈ, ਤ੍ਰਿਸ਼ਨਾਲੂ ਨੂੰ ਵੀ ਲੰਘਣਾ ਪੈਂਦਾ ਹੈ। ਜਦ ਕਹਿੰਦੇ ਸਤਿਗੁਰ ਨੇ ਕਿਰਪਾ ਕੀਤੀ, ਰਹਿਮਤ ਕੀਤੀ, ਇਹ ਜਿਹੜੀ ਵੇਦਨ ਸੀ ਨਾ ਪ੍ਰਤੱਖ ਰੂਪ ਦੇ ਵਿੱਚ ਬਾਹਰ ਦੇ ਤਾਪ ਦੀ ਅਤੇ ਵਿਕਾਰਾਂ ਹੰਕਾਰਾਂ ਆਦਿਕ ਦੇ ਤਾਪ ਦੀ ਪੀੜਾ ਦੂਰ ਕਰ ਦਿੱਤੀ।
ਸਿੱਖ ਸੰਤ ਸਭ ਸਰਸੇ ਹੋਏ, ਹਰ ਹਰ ਨਾਮ ਧਿਆਈ।
ਜਿਤਨੇ ਵੀ ਸਿੱਖ ਸਨ, ਜਿਤਨੇ ਵੀ ਸੰਤ ਸਨ, ਗੁਰਮੁਖ ਸਨ, ਨਿਰਮਲ ਆਤਮਾਵਾਂ ਸਨ, ਸਾਰੇ ਕਹਿੰਦੇ ਬੜੇ ਰਸ ਦੇ ਸਹਿਤ ਹੋ ਗਏ। ਜਿਨ੍ਹਾਂ ਜਿਨ੍ਹਾਂ ਨੇ ਕਹਿੰਦੇ ਹਰ ਹਰ ਨਾਮ ਧਿਆਈ, ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਨਾਮ ਧਿਆਉਣਾ ਕੀਤਾ, ਸਿਮਰਨ ਕਰਨਾ ਕੀਤਾ। ਸਾਧ ਸੰਗਤ ਜੀ, ਸਰਸੇ ਸ਼ਬਦ ਹੀ ਬੋਲਣਾ ਹੈ। ਕਈ ਵਾਰੀ ਕਈ ਸਾ ਰਸੇ ਬੋਲਦੇ ਹਨ। ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ। ਅਰਥ ਕਰਨ ਲੱਗਿਆਂ ਭਾਵੇਂ ਰਸ ਦੇ ਸਹਿਤ ਆਪਾਂ ਕਰਨਾ ਹੈ, ਪਰ ਉਚਾਰਨ ਸਰਸੇ ਹੀ ਹੈ। ਇਸ ਕਰਕੇ ਆਪਣੀ ਮਤ ਦੇ ਨਾਲ ਸ਼ਬਦ ਨੂੰ ਤੋੜ ਤੋੜ ਕੇ ਨਹੀਂ ਪੜ੍ਹਨਾ ਚਾਹੀਦਾ ਹੈ। ਕਹਿੰਦੇ ਜਿਹੜੇ ਗੁਰਮੁਖ ਸਿੱਖ ਸਨ, ਜਿਹੜੇ ਮਹਾਤਮਾ ਲੋਕ ਸਨ, ਜਿਹੜੀਆਂ ਨਿਰਮਲ ਆਤਮਾਵਾਂ ਸਨ, ਉਹ ਰਸ ਦੇ ਸਹਿਤ ਹੋ ਗਏ, ਉਹਨਾਂ ਦਾ ਜੀਵਨ ਮਹਾਨ ਹੋ ਗਿਆ। ਜਦ ਕਹਿੰਦੇ ਉਹਨਾਂ ਨੇ ਉਸ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕੀਤਾ, ਵਿਸ਼ਰਾਮ ਦੇ ਕੇ ਸਤਿਗੁਰੂ ਜੀ ਉਪਦੇਸ਼ ਕਰਦੇ ਹਨ।
ਜੋ ਮੰਗਾ ਸੋ ਲੇਵਾ।
ਕਹਿੰਦੇ ਐਸੇ ਨਾਮ ਜਪਣ ਵਾਲੇ ਜਿਹੜੇ ਗੁਰਮੁਖ ਹਨ, ਉਹਨਾਂ ਦੀ ਰਸਨਾ ਦੀ ਪ੍ਰਵਾਕ ਸਤਿਆ ਹੋ ਜਾਂਦੀ ਹੈ। ਭਾਈ ਲੱਖੂ ਜੀ ਨੂੰ ਆਖਿਆ ਸੀ ਨਾ ਬੁੱਧੂ ਸ਼ਾਹ ਨੇ, ਤੂੰ ਕੌਣ ਹੁੰਦਾ ਹੈ ਗੁਰੂ ਦੇ ਬਚਨਾਂ ਨੂੰ ਉਲਟਾਉਣ ਵਾਲਾ। ਅੱਗੋ ਭਾਈ ਲੱਖੂ ਜੀ ਨੇ ਆਖਿਆ, ਹਮ ਭੀ ਹੈ ਗੁਰਸਿੱਖ ਮਹਾਨੇ, ਭੋਜਨ ਦੇ ਘਰ ਨੇ ਤ੍ਰਿਪਤਾਨੇ। ਕਹਿੰਦੇ ਸਾਨੂੰ ਵੀ ਹਲਕੇ ਵਿੱਚ ਨਾ ਲਓ, ਅਸੀਂ ਵੀ ਗੁਰੂ ਦੇ ਸਿੱਖ ਹਾਂ। ਇਸ ਕਰਕੇ ਕਹਿੰਦੇ ਜਿਹੜੇ ਭਜਨ ਕਰਨ ਵਾਲੇ ਹਨ, ਸਿਮਰਨ ਕਰਨ ਵਾਲੇ ਹਨ, ਜਿਹੜੇ ਮਹਾਤਮਾ ਲੋਕ ਹਨ, ਉਹਨਾਂ ਦੀ ਰਸਨਾ ਦੀ ਪ੍ਰਵਾਕ ਸਤਿਆ ਹੋ ਜਾਂਦੀ ਹੈ। ਜੋ ਮੰਗਦੇ ਹਨ ਉਹੀ ਹਾਜ਼ਰ ਹੋ ਜਾਂਦਾ ਹੈ, ਉਹੀ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ।
ਰੱਬ ਆਪਣਿਆਂ ਸੰਤਾਂ ਦੇਵਾ।
ਔਰ ਉਹ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਆਪਣੇ ਸੰਤਾਂ ਨੂੰ ਉਹੀ ਉਹੀ ਹਾਜ਼ਰ ਕਰਦਾ ਹੈ, ਦਿੰਦਾ ਹੈ। ਵੈਸੇ ਮਹਾਤਮਾ ਲੋਕ ਜਿਹੜੇ ਹਨ, ਉਹ ਮੰਗਦੇ ਘੱਟ ਹੀ ਹਨ, ਆਪਣੀਆਂ ਮੰਗਾਂ ਦੇ ਉੱਪਰ ਕੰਟਰੋਲ ਰੱਖਦੇ ਹਨ। ਵਿਦਵਾਨਾਂ ਨੇ ਜ਼ਿਕਰ ਕੀਤਾ ਹੈ, ਪੁਰਾਣੇ ਸਮੇਂ ਦੀ ਗੱਲ, ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਦੇ ਵਿੱਚ ਨਾ ਕੋਈ ਨਿਰਮਲ ਆਤਮਾਵਾਂ ਹਮੇਸ਼ਾ ਤੋਂ ਹੀ ਰਹੀਆਂ ਹਨ, ਕਦੀ ਇੱਥੇ ਕਾਲ ਨਹੀਂ ਪਿਆ ਹੈ। ਕਹਿੰਦੇ ਇੱਕ ਮਹਾਤਮਾ ਰਿਹਾ ਕਰਦੇ ਸਨ, ਮਨ ਦੇ ਵਿੱਚ ਫੁਰਨਾ ਬਣ ਗਿਆ ਵੀ ਖੀਰ ਖਾਣੀ ਚਾਹੀਦੀ ਹੈ। ਬਾਹਰ ਵੱਡੇ ਵੱਡੇ ਕੜਾਏ ਹਨ ਨਾ, ਦੁੱਧ ਵਾਲੇ ਕਈਆਂ ਰੱਖੇ ਹੁੰਦੇ ਹਨ, ਹਲਵਾਈਆਂ ਨੇ, ਉਹਨਾਂ ਦੇ ਜਾ ਕੇ ਚੌਲ ਪਾਏ, ਬਹੁਤ ਸਾਰੀ ਖੀਰ ਬਣਵਾ ਲਈ, ਵੱਡੇ ਸਾਰੇ ਬਰਤਨ ਦੇ ਵਿੱਚ ਲਿਆ ਕੇ ਖਾਣ ਲੱਗ ਪਏ, ਅੱਧੀ ਕੁ ਖਾਧੀ, ਅੱਧੀ ਕੁ ਬਚ ਗਈ, ਆਪਣੇ ਆਪ ਨੂੰ ਚਪੇੜਾਂ ਮਾਰੀ ਜਾਣ ਨਾਲੇ ਆਖਣ ਖਾ ਖੀਰ। ਖੀਰ ਮੰਗਦਾ ਸੀ ਭਾਵ ਜਦ ਕਾਮਨਾਵਾਂ ਸਾਹਮਣੇ ਆ ਜਾਂਦੀਆਂ ਹਨ, ਕੋਈ ਇੱਛਾ ਸਾਹਮਣੇ ਆ ਜਾਂਦੀ ਹੈ, ਫਿਰ ਰਸ ਟੁੱਟ ਜਾਂਦਾ ਹੈ, ਧਿਆਨ ਦੇ ਵਿੱਚ ਫਰਕ ਪੈਂਦਾ ਹੈ। ਇਸ ਕਰਕੇ ਮਹਾਤਮਾ ਲੋਕ ਜਿਹੜੇ ਹਨ, ਉਹ ਆਪਣੇ ਫੁਰਨਿਆਂ 'ਤੇ ਕੰਟਰੋਲ ਰੱਖਦੇ ਹਨ। ਵੈਸੇ ਜੋ ਮੰਗਣ ਉਸੇ ਵਕਤ ਹੀ ਉਹਨਾਂ ਵਾਸਤੇ ਹਾਜ਼ਰ ਹੋ ਜਾਂਦਾ ਹੈ।
ਰੱਬ ਆਪਣਿਆਂ ਸੰਤਾਂ ਦੇਵਾ,
ਪਰਿਪੂਰਨ ਪ੍ਰਭਤਾ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਆਪਣੇ ਪਿਆਰਿਆਂ ਨੂੰ ਸੰਤਾਂ ਨੂੰ ਸਾਰਾ ਕੁਝ ਹੀ ਦਿੰਦਾ ਹੈ।
ਹਰ ਗੋਬਿੰਦ ਪ੍ਰਭ ਰੱਖਿਆ,
ਉਸ ਗੁਰੂ ਨਾਨਕ ਸਾਹਿਬ ਪਰਮੇਸ਼ਰ ਨੇ ਕਹਿੰਦੇ ਕਿਰਪਾ ਕੀਤੀ, ਰਹਿਮਤ ਕੀਤੀ, ਬਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਰੱਖਿਆ ਕੀਤੀ। ਹੋਰ ਵੀ ਬਹੁਤ ਸਾਰੇ ਸ਼ਬਦ ਇਸ ਭਾਵ ਦੇ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ। ਮੇਰਾ ਸਤਿਗੁਰ ਰਖਵਾਲਾ ਹੋਆ, ਧਾਰ ਕਿਰਪਾ ਪ੍ਰਭ ਹਾਥ ਤੇ ਰਾਖਿਆ, ਹਰ ਗੋਬਿੰਦ ਨਵਾਂ ਨਿਰੋਆ। ਤਾਪ ਗਿਆ ਪ੍ਰਭ ਆਪ ਗਵਾਇਆ, ਜਨ ਕੀ ਲਾਜ ਰਖਾਈ, ਸਾਧ ਸੰਗਤ ਤੇ ਸਭ ਫਲ ਪਾਏ, ਸਤਿਗੁਰ ਕੈ ਬਲ ਜਾਈ। ਹਲਤ ਪਲਤ ਪ੍ਰਭ ਦੋਵੇਂ ਸਵਾਰੇ, ਹਮਰਾ ਗੁਣ ਅਵਗੁਣ ਨਾ ਵਿਚਾਰਿਆ, ਅਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ, ਪਰਮੇਸ਼ਰ ਨੇ ਰਹਿਮਤ ਕੀਤੀ ਹੈ, ਬਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰੱਖਿਆ ਕੀਤੀ।
ਜਨ ਨਾਨਕ ਸਾਚ ਸੁਭਾਖਿਆ,
ਜਿਵੇਂ ਗੁਰੂ ਨਾਨਕ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਫਰਮਾ ਰਹੇ ਹਨ ਵੀ ਇਹ ਅਸੀਂ ਸੱਚੀ ਗੱਲ ਆਖੀ ਹੈ, ਸਾਚ ਸੁਭਾਖਿਆ, ਇਹਦੇ ਵਿੱਚ ਰੰਚਕ ਮਾਤਰ ਵੀ ਕੋਈ ਝੂਠ ਨਹੀਂ ਹੈ ਕਿ ਜਿਹੜੇ ਵੀ ਗੁਰੂ ਦੀ ਸ਼ਰਨ ਦੇ ਵਿੱਚ ਪੈਂਦੇ ਹਨ, ਪ੍ਰਭੂ ਦੀ ਸ਼ਰਨ ਦੇ ਵਿੱਚ ਪੈਂਦੇ ਹਨ, ਉਹਨਾਂ ਦੇ ਤਿੰਨ ਪ੍ਰਕਾਰ ਦੇ ਤਾਪ ਜਿਹੜੇ ਹਨ ਸਰੀਰ ਕਰਕੇ ਵੀ ਅਰੋਗ ਹੋ ਜਾਂਦੇ ਹਨ, ਜੋ ਹਵਾ ਦਾ ਵੱਧ ਜਾਣਾ ਜਾਂ ਘੱਟ ਜਾਣਾ ਜਿਹਨੂੰ ਦਮਾ ਆਦਿਕ ਆਖ ਦਿੰਦੇ ਹਨ, ਪਾਣੀ ਦਾ ਵੱਧ ਜਾਣਾ ਜਲੋਧਰ ਆਦਿਕ ਰੋਗ, ਸਰੀਰ ਦੇ ਵਿੱਚ ਗਰਮੀ ਆਦਿਕ ਪੈ ਜਾਣਾ ਜਾਂ ਘੱਟ ਜਾਣਾ ਗਰਮੀ ਦਾ, ਐਸੇ ਐਸੇ ਰੋਗ ਜਿਹੜੇ ਹਨ ਸਿਮਰਨ ਦੀ ਬਰਕਤ ਦੇ ਨਾਲ ਆਪਣੇ ਆਪ ਹੀ ਮਿੱਟ ਜਾਂਦੇ ਹਨ। ਬਾਣੀ ਦੇ ਵਿੱਚ ਬੜੀ ਵੱਡੀ ਸਮਰੱਥਾ ਹੈ, ਤਾਕਤ ਹੈ। ਔਰ ਜਿਹੜੇ ਫਿਰ ਮਾਨਸਿਕ ਰੋਗ ਹਨ, ਹਉਮੈ ਆਦਿਕ, ਤ੍ਰਿਸ਼ਨਾ ਆਦਿਕ, ਵਾਸ਼ਨਾ ਆਦਿਕ, ਉਹ ਵੀ ਫਿਰ ਕਹਿੰਦੇ ਸੀਮਾ ਦੇ ਵਿੱਚ ਹੋ ਜਾਂਦੇ ਹਨ, ਉਹਨਾਂ ਦਾ ਵੀ ਖਾਤਮਾ ਹੁੰਦਾ ਹੈ। ਐਸੇ ਜਿਹੜੇ ਭਜਨ ਸਿਮਰਨ ਕਰਨ ਵਾਲੇ ਵਾਹਿਗੁਰੂ ਦੇ ਪਿਆਰੇ ਹਨ, ਜੋ ਜੋ ਮਾਲਕ ਦੇ ਕੋਲੋਂ ਮੰਗਦੇ ਹਨ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਸਤਿਗੁਰੂ ਜੀ ਕਿਰਪਾ ਕਰਨ, ਸਾਧ ਸੰਗਤ ਜੀ ਸਾਬਤ ਸੂਰਤ ਹੋਵੋ, ਅੰਮ੍ਰਿਤ ਛਕੋ ਸਿੰਘ ਸੱਜੋ, ਨਾਮ ਬਾਣੀ ਦੇ ਨਾਲ ਜੁੜੋ ਤਾਂ ਕਿ ਲੋਕ ਸੁਖੀ ਪਰ ਲੋਕ ਸਹੇਲੇ ਹੋਵਣ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਸਮੂਹ ਸੰਗਤ ਦਾ, ਸਮੂਹ ਪ੍ਰਬੰਧਕ ਜਨਾਂ ਦਾ ਬਹੁਤ ਬਹੁਤ ਰੋਮ ਰੋਮ ਕਰਕੇ ਹਾਰਦਿਕ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜੀ, ਫਤਿਹ ਦੀ ਸਾਂਝ ਪਾਈਏ, ਅਖੀਰਲੀਆਂ ਪੰਕਤੀਆਂ ਪਹਿਲੇ ਸਰਵਣ ਕਰੀਏ ਜੀ।
ਜੋ ਮੰਗਾ ਸੋ ਲੇਵਾ, ਪ੍ਰਭ ਆਪਣੇ ਸੰਤਾਂ ਦੇਵਾ, ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸਾਚ ਸੁਭਾਖਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।